परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। पंथ प्रकाश ग्रंथ दे कथा नू आप जी श्रवण कर रहे हो, इतिहास इथों तक पहुंचा है कि सतगुरु तेग बहादुर सच्चे पातशाह जी ने जदों आख्या कि तेग दे उत्ते मैं बहादुर हां, मेरे उत्ते तेग बहादुर नहीं है। हे औरंगजेब, जेकर तेनू प्रतीत नहीं आउंदी, यकीन नहीं आउंदा, ते तू फिर इस गल दी प्रीख्या करके देख सकदा है। इस तों बाद एक जलाद सईद नू बुलाया, जेड़ा तिखी तरवाल लैके बादशाह दे कोल पहुंचा, ते फिर औरंगजेब उस सईद नू जलाद नू हुक्म करदा है कि तू हुण विद्या ते बल दे विच पूरा है, ते गुरु दे सिर नू जाके कट दे। कल इथों तक कथा पहुंची सी, अज इथों ही कथा नू मैं प्रारंभ करदा। इत सत गुर करके इशनाना, बस्तर पहरे अतर लगाना। ग्रंथाकार ज्ञानी ज्ञान सिंह जी बयान करदे ने के दूजे पासे सतगुरु तेग बहादुर सच्चे पातशाह जी ने इशनान कीता, नवे कपड़िया नू पहनिया, इस तों अलावा सुगंधी वाला जेड़ा अतर सी ओ भी शरीर दे उत्ते लाया। कोप निकट तार बट के तारे, पदमा सन कर बैठे परे। खूह दे किनारे दे उत्ते एक वड्डा सारा बोड़ दा रुख सी, उस बोड़ दे रुख दे थले सतगुरु तेग बहादुर सच्चे पातशाह जी भली प्रकार दे नाल पदम आसन ला के बैठ गए। हुण इस बट दे बारे, इस बोर्ड दे बारे कवि जी ने कुछ इशारे मात्र इस प्रकार दे नाल पंक्तियां बयान कीतियां ने। ए ओ थां है जिथे हुण गुरुद्वारा सीस गंज है, उस वेले एक कोतवाली दा हिस्सा ही होया करदा सी। बोर्ड दा ए दरख्त 1930 ईस्वी दे तक हरिया रहा, पर शोक दी गल ए है कि 1930 ईस्वी दे विच गुरुद्वारा सीस गंज नवी इमारत उसारदिया सुक गया। हेठ भोरे दे विच उस ब्रिख दा मुढ यादगार दे वजों हुण तक कायम है। कहण दा भाव है कि जेड़ा ओ बोर्ड है जिदे थले सतगुरु तेग बहादुर सच्चे पातशाह जी ने अपनी शहादत दित्ती, 1930 तक हरिया भरिया रहा, पर उस तों बाद ओ सुक गया। उस बोर्ड दी जेड़ी थला तना है, जेड़ा मुढ है, ओ यादगार दे वास्ते अजे भी कायम है। उस रुख दे थले, उस बोर्ड दे थले पदम आसन ला के सतगुरु तेग बहादुर सच्चे पातशाह जी बह गए। ध्यान भजन जिम करत हमेशा, कीनो थिर कर तैस बसे सै। जिस तरह रोज ही इशनान करके भजन करया करदे सन, हमेशा दी तरह सतगुरु तेग बहादुर सच्चे पातशाह जी ध्यान लीन हो के बैठ गए ने। विशेष रूप दे विच अपने मन नू स्थिर कीता। पौन पाई उदे प्रति कहो हमरे निकट खड़े तुम रहो। इस तों बाद सतगुरु तेग बहादुर सच्चे पातशाह जी ने अपने सिख भाई उदे नू अपने कोल बुलाया। सतगुरु जी कहिंदे ने कि हे भाई उदा तू मेरे लागे खलोता रहे। सिर हमारा तर ते है न्यारा ऐ तुमरे बसन मजारा। भाई उदे नू सतगुरु तेग बहादुर जी ने आख्या के जदों साडा सिर धड़ तों अलग होवेगा हे भाई उदा तेरी झोली दे विच आण के तेरे कपड़े दे विच पै जावेगा। तुम आनंदपुर को ले जइयो पिखे न कोई निसंग रहियो। सतगुरु तेग बहादुर जी भाई उदे नू कहिंदे ने कि साडे सीस नू लै के तू आनंदपुर दे विच पहुंच जावी। नाल सतगुरां ने ऐसा भी आख्या कि निडर होके निसंग होके चलिया जावी तेनू कोई वेख नहीं सकेगा। इतने में सैयद चले आयो नौ रंग हुक्म सुनायो। इन्ने चरणों कवि जी लिखते ने कि जेड़ा सैयद जलाद सी ओ तलवार लैके उथे पहुंच गया है नवे रंग दा पाव के शहीदी दा हुक्म जिन्नू औरंगजेब ने दे दिता। सुन खुश है ऐसे अलायो पालो समाए हमें सुहायो। सुन के हुक्म नू ग्रंथाकार जी बयान करदे ने कि सतगुरु तेग बहादुर सच्चे पातशाह जी ने ऐसा बचन कीता कि भला चंगा समा है ए समा सानू बड़ा सुहावना है। पेखण हित खलकत बौ आई तब गुर बाणी एह अलाई। क्योंकि आम लोकां दे विच ए होका दिता गया से कि हिंदुआं दे पीर ने अज गर्दन कलम करनी है, इस करके तमाम जेड़े लोक ने ओ देखण दे वास्ते इकट्ठे होके आए सन। उस वेले सतगुरु तेग बहादुर सच्चे पातशाह जी ने गुरबाणी दियां ए पंक्तियां अपने श्री मुख तों पढ़ियां। सूरज किरण मिले जल का जल हुआ राम ज्योति ज्योत रले संपूर्ण थिया राम। ए गुरबाणी दियां पंक्तियां सतगुरु तेग बहादुर ने अखीर दे उते पढ़ियां। ए तुक पढ़ जब गुर सिर नायो ब्रह्म पार मैं ध्यान तरायो। ज्ञानी ज्ञान सिंह जी बयान करदे ने इस तरह दियां पंक्तियां पढ़ के सतगुरु तेग बहादुर सच्चे पातशाह जी ने फिर अपने सिर नू चुकाया पार ब्रह्म दे विच पूरे प्रकार दे नाल अपने ध्यान नू जोड़ दिता। तेग बेग जलाद उठायो तरते सिर न्यारा दरसायो। जलाद ने जदों चाया के तेग दा प्रहार करा उपर नू जलाद ने तलवार नू चुकिया जदों जोर दे नाल निशाना साध के सतगुरु तेग बहादुर दे गर्दन दा वार कीता। पर कवि जी लिखदे ने इस तों पहला के तलवार गर्दन दे नाल छोंदी पहला ही सतगुरु तेग बहादुर सच्चे पातशाह जी दा सिर धड़ तों वख हो गया। बार गयो खाली तिस केरा माचो हाहाकार बदेरा। जलाद दे हाथ नू झटका वजा क्योंकि तलवार छोई नहीं गर्दन दे नाल पर सिर अलैदा हो गया। कवि जी बयान करदे ने वार खाली चला गया पर दूजे पासे जदों सिर वख होया तड़ तों ते लोकां दे विच हाहाकार मच गई रौला पै गया। अकस्मात तूफान पुचाला आयो होयो शब्द कराला। अकस्मात अचानक एकदम तूफान चलन लग पे ਬੜੀ ਤੇਜ ਹਨੇਰੀ ਆ ਗਈ ਹੈ। ਇਸ ਤੋਂ ਇਲਾਵਾ ਭੂਚਾਲ ਆਇਆ ਹੈ। ਭੂਚਾਲ ਦਾ ਮਤਲਬ ਹੁੰਦਾ ਜਦੋਂ ਧਰਤੀ ਹਿਲਦੀ ਹੈ, ਕਿਉਂਕਿ ਭੂ ਦਾ ਭਾਵ ਹੁੰਦਾ ਧਰਤੀ ਤੇ ਚਾਲ ਤੋਂ ਭਾਵ ਚੱਲਣਾ। ਜਦੋਂ ਧਰਤੀ ਹਿਲਦੀ ਹੈ, ਜਦੋਂ ਧਰਤੀ ਖਿਸਕਦੀ ਹੈ, ਉਹਨੂੰ ਭੂਚਾਲ ਆਖਿਆ ਜਾਂਦਾ ਹੈ। ਭੂਚਾਲ ਵੀ ਆਇਆ, ਤੂਫਾਨ ਵੀ ਚੱਲਿਆ। ਉਸ ਵੇਲੇ ਭਿਆਨਕ ਤਰ੍ਹਾਂ ਦਾ ਜਿਹੜਾ ਸ਼ਬਦ ਹੈ ਆਕਾਸ਼ ਦੇ ਵਿੱਚੋਂ ਉਹ ਗੂੰਜਣ ਲੱਗਾ। ਸਿੱਖ ਸੀਸ ਝੱਟ ਲਾਇਓ ਉਠਾਈ, ਮਗ ਪਗ ਦਇਓ ਨ ਦੇਖਿਓ ਕਾਹੀ। ਭਾਈ ਉਹਦੇ ਨੂੰ ਹੁਕਮ ਕੀਤਾ ਸੀ ਕਿ ਸਿਰ ਨੂੰ ਸਾਂਭ ਕੇ ਆਨੰਦਪੁਰ ਲੈ ਜਾਵੇ। ਉਹਨੇ ਸਿਰ ਦੀ ਸੰਭਾਲ ਕੀਤੀ, ਰਸਤੇ ਦੇ ਉੱਤੇ ਪੈਰਾਂ ਨੂੰ ਰੱਖਿਆ, ਕਿਸੇ ਨੂੰ ਦਿਖਾਈ ਨਾ ਦਿੱਤਾ ਉਹ ਉਹਦਾ। ਨਵ ਸਭ ਅਗਨ ਰੂਪ ਦਰਸਯੋ, ਲੋਗਣ ਕੇ ਦਿਲ ਪਰ ਗਮ ਛਯੋ। ਜਿਹੜਾ ਨਵ ਹੈ, ਜਿਹੜਾ ਆਕਾਸ਼ ਹੈ, ਅੱਗ ਦਾ ਰੂਪ ਦਿਖਾਈ ਦੇਣ ਲੱਗ ਪਿਆ। ਕਵੀ ਜੀ ਬਿਆਨ ਕਰਦੇ ਨੇ ਕਿ ਲੋਕਾਂ ਦੇ ਦਿਲ ਦਹਿਲ ਗਏ ਨੇ, ਸਾਰਿਆਂ ਨੂੰ ਗਮ ਨੇ ਘੇਰ ਲਿਆ। ਹਹਿਰ ਸ਼ਹਿਰ ਮੇ ਪਰ ਗੋਪੀਨਾ, ਨੌ ਰੰਗ ਕਹਿਰ ਜ਼ਹਿਰ ਬੜ ਕੀਨਾ। ਡਰ ਦੇ ਸਹਿਤ ਕਾਂਬਾ ਛਿੜ ਗਿਆ, ਸਾਰੇ ਸ਼ਹਿਰ ਦੇ ਵਿੱਚ ਤਕੜਾ ਜਿਹੜਾ ਸੋਗ ਹੈ ਉਹ ਪੈ ਗਿਆ ਹੈ। ਔਰੰਗਜ਼ੇਬ ਨੇ ਜ਼ਹਿਰ ਵਰਗਾ ਇਹ ਵੱਡਾ ਜ਼ੁਲਮ ਕੀਤਾ ਹੈ, ਸਾਰੇ ਕਹਿ ਰਹੇ। ਦੇਵਨ ਜੈ ਜੈ ਕਾਰ ਮਨਾਏ, ਜਾਣਿਓ ਅਬ ਤੁਰਕਣ ਜਰ ਜਾਏ। ਦੂਜੇ ਪਾਸੇ ਜਿਹੜੇ ਸਾਰੇ ਦੇਵਤੇ ਸਨ ਉਹਨਾਂ ਨੇ ਜੈ ਜੈ ਕਾਰ ਦੀ ਆਵਾਜ਼ ਕੀਤੀ ਹੈ। ਸਾਰੇ ਐਸਾ ਜਾਣਦੇ ਨੇ ਕਿ ਹੁਣ ਤੁਰਕਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਹਿੱਲ ਗਈਆਂ। ਚੜ ਬੇਵਾਨ ਪਰ ਚਾਲੇ ਗੁਰੂ, ਉਨ ਮੰਗਲ ਗਾਣਾ ਕੀਆ ਸ਼ੁਰੂ। ਬੇਵਾਨ ਆਕਾਸ਼ ਦੇ ਮਾਰਗ ਤੋਂ ਉਤਰਿਆ, ਉਹਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਅਸਵਾਰ ਹੋ ਕੇ ਜਦੋਂ ਚੱਲੇ, ਉਹਨਾਂ ਸਾਰਿਆਂ ਦੇਵਤਿਆਂ ਨੇ ਫਿਰ ਮੰਗਲਾਂ ਦੇ ਖੁਸ਼ੀਆਂ ਦੇ ਗੀਤ ਗਾਉਣੇ ਸ਼ੁਰੂ ਕੀਤੇ। ਸੰਖ ਬਜਾਵਤ ਫੂਲ ਬਰਖਾਵਤ, ਦੇਵ ਨਟੀ ਨਿਤਕ ਗੁਣ ਗਾਵਤ। ਕਈ ਸੰਖ ਵਜਾਉਂਦੇ ਨੇ, ਕਈ ਫੁੱਲਾਂ ਦੀ ਵਰਖਾ ਕਰਦੇ ਨੇ। ਇਸ ਤੋਂ ਇਲਾਵਾ ਦੇਵਤਿਆਂ ਦੀਆਂ ਜਿਹੜੀਆਂ ਨਾਚੀਆਂ ਨੇ ਉਹ ਨਾਚ ਕਰਦੀਆਂ ਨੇ, ਉਹ ਨੱਚਦੀਆਂ ਨੇ, ਤੇ ਬਹੁਤੇ ਸਾਰੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦਾ ਗਾਣ ਕਰਦੇ। ਸੱਚ ਖੰਡ ਮੈਂ ਗੁਰੈ ਪੁਚਾਏ, ਨਿਜ ਨਿਜ ਪੁਰ ਬੰਦਨ ਕਰ ਆਏ। ਸੱਚ ਖੰਡ ਹੈ ਜਿੱਥੇ, ਉੱਥੇ ਕਿਸੇ ਦੀ ਆਮ ਪਹੁੰਚ ਨਹੀਂ ਹੈ। ਬਾਕੀ ਜਿੰਨੇ ਵੀ ਦੇਵੀ ਦੇਵਤੇ ਨੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਥੱਲੇ ਰਹਿੰਦੇ ਨੇ। ਸੱਚ ਖੰਡ ਸਾਰਿਆਂ ਤੋਂ ਉੱਚਾ ਤੇ ਸਾਰਿਆਂ ਤੇ ਸਰਮੌਰ ਮੰਨਿਆ ਜਾਂਦਾ। ਸੱਚ ਖੰਡ ਦੇ ਤੱਕ ਪਹੁੰਚਾ ਕੇ ਸਾਰੇ ਦੇ ਸਾਰੇ ਵੰਦਨਾ ਕਰਕੇ ਆਪੋ ਆਪਣੀਆਂ ਪੁਰੀਆਂ ਦੇ ਵਿੱਚ ਵਾਪਸ ਪਰਤ ਕੇ ਆ ਗਏ। ਰਿਖ ਮਨ ਭਗਤ ਗੁਰੂ ਜਗਤੇ ਸੈ, ਇਨਕਾ ਕੀਆ ਸਤਿਕਾਰ ਬਸੇ ਸੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਗੁਰੂਆਂ ਤੇ ਪਰਮੇਸ਼ਰ ਨੇ ਫਿਰ ਇਹਨਾਂ ਦਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਵੱਡਾ ਸਤਿਕਾਰ ਕੀਤਾ। ਕਾਇਓ ਜੈਸ ਤੁਮ ਕਰਨੀ ਕੀਨੀ, ਕੌਣ ਸਕੈ ਕਰ ਐਸੀ ਪੀਨੀ। ਮਿਲ ਕੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਕਰਨੀ ਤੁਸੀਂ ਕੀਤੀ ਹੈ, ਇਸ ਤਰ੍ਹਾਂ ਦੀ ਕਰਨੀ ਵੱਡੀ ਹੋਰ ਕੋਈ ਵੀ ਨਹੀਂ ਕਰ ਸਕਦਾ। ਸ੍ਰੀ ਗੁਰ ਆਦ ਨਿਕਟ ਬੈਠਾਓ, ਅਜਰ ਅਮਰ ਅਬ ਚਲ ਪਦ ਪਾਇਓ। ਆਦ ਗੁਰੂ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ। ਕਵੀ ਜੀ ਲਿਖਦੇ ਨੇ, ਅਜਰ जरन तो रहत अमर मरण तो रहत ते अब चल ना हिलन वाली ऐसी जड़ी पदवी से ओ सतगुरु तेग बहादुर सच्चे पातशाह जी ने प्राप्त की। तीनों सिख गुर संग गए आदर ठौर पावते पाए। ते जेड़े सिख सतगुरु तेग बहादुर सच्चे पातशाह जी तो पहला शहीद किते गए सन ओ भी कवि जी लिखदे ने आण के लागे बैठे ने आदर ठौर पावते पाए उन्हां दा भी आदर मान ते सत्कार वड्डा कीता गया। गुरदासन यार गुर की महिमा अपर अपार आवियत दिस की प्रेम तार गाथा सुनो योदार। ग्रंथाकार ज्ञानी ज्ञान सिंह जी बयान करदे ने गुरु दी ते गुरु दे जेड़े सिख ने उन्हां दी महिमा वड्डी तो वड्डी है ओ महिमा अपरंपार है। कवि जी बयान करदे ने कि मात लोक दे विच इस तों बाद की होया ओ गाथा मैं उच्चारण करदा हां तुसी प्रेम दे नाल उस नूं श्रवण करो उस नूं सुनो। तारते जुदा पायो सिर जबे आयो तूफान मुंदे दृग सबे। जदों सीस तड़ तो जुदा होया सी उस वेले कवि जी लिखदे ने तूफान आया सी सारियां दी अखां दे विच घट्टा पै गया सी इस करके सारियां दी अखां बंद हो गई। पौन जाव जमादार कुतवाले सिर नहीं पायो डरे बेसाले। जदों कुछ तूफान थमिया फिर जमादार ने पाव के कोतवाल ने ते किले दे दरोगे ने जदों सिर देखिया पर सिर किते भी उन्हां नूं दिखाई ना दिता इस करके वो सारे दे सारे बहुत ज्यादा डरे। चिट्ठी डिठी एक तै पारी बंदी डोरे संग निहारी। एक चिट्ठी धरती दे उते डिगी हुई उन्हां नूं मिली है जेड़ी के डोर दे नाल बन्नी हुई। दई शाह को हाल सुनायो कहयो शाह गुर कूर अलायो। ओ चिट्ठी लिजा के बादशाह नूं दित्ती है ते हाल सारा सुनाया। उस वेले औरंगजेब बादशाह कहन लगा के गुरु ने झूठ बोलिया सी। हमरा सिर ना तेग संग कट है सो तो कट्यो देर बिन चट है। औरंगजेब कहिंदा के गुरु ने झूठ बोलिया। गुरु कहिंदा सी के मेरा तलवार सिर कट नहीं सकदे पर चट ही नहीं लगा के तलवार दे नाल गुरु दा सिर कटिया गया बगैर देर तो। इस करके गुरु ने जेड़ा बचन कीता सी के तलवार मेरे ते बहादुर नहीं है मैं तलवार दे उते बहादुर हां ए गुरु दा बचन झूठा हो गया। सैयद कहयो पीर सच रर्यो बिना काटने ते सिर गिरयो। लागे ही ओ सैयद खलोता सी जिन्ने तलवार दा प्रहार कीता सी ओ फिर कहन लगा सैयद के नहीं बादशाह सलामत पीर ने सच बयान कीता बगैर कटन तो ही उन्हां दा सिर धड़ तो अलग हो गया सी। चिट्ठी पड़ी तो ए निक सयो सीस दयो पर सिरड़ ना दयो। सैयद कहिंदा के मैं तलवार जरूर मारी पर मेरी तलवार ना छोई सीस नू पहला ही अलग हो गया मेरे हाथ नू झटका लगा। इस तों बाद जदों चिट्ठी जेड़ी लब्बी सी उन्नू पढ़िया गया उदे विच ए बचन लिखिया होया सी सीस दयो पर सिरड़ ना दिया। सिर ते दे दिता मैं अपना पर अपना जेड़ा हट सी उन्नू मैं नहीं छड़िया। आए पुग्यो था दिवस हमारा दिया कलंक तुर के शै पारा। ਸਤਿਗੁਰੂ ਤੇਗ ਬਹਾਦਰ ਜੀ ਨੇ ਉਸ ਚਿੱਠੀ ਦੇ ਵਿੱਚ ਐਸਾ ਲਿਖਿਆ ਸੀ ਕਿ ਮੇਰਾ ਤੇ ਸਮਾਂ ਆ ਚੁੱਕਾ ਸੀ, ਪਰ ਇਹ ਤੁਰਕਾਂ ਦੇ ਬਾਦਸ਼ਾਹ ਦੇ ਸਿਰ ਦੇ ਉੱਤੇ ਇੱਕ ਵੱਡਾ ਕਲੰਕ ਲੱਗ ਚੁੱਕਾ ਹੈ। ਚਮ ਚਮਾਰਨ ਮੱਥੇ ਮਾਰਾ, ਜਸ ਜਗ ਪਾਇਓ ਪੇਸ਼ਤ ਉਦਾਰਾ। ਇਹ ਮੇਰਾ ਸਰੀਰ ਤੇ ਚਮ ਹੈ, ਇਹ ਚਮ ਚਮਾਰਾਂ ਦੇ ਮੱਥੇ ਦੇ ਉੱਤੇ ਮਾਰ ਕੇ ਤੇ ਹੁਣ ਮੈਂ ਜਸ ਦੀ ਪ੍ਰਾਪਤੀ ਕਰਕੇ ਬਹਿਸ਼ਤਾਂ ਦੇ ਵਿੱਚ ਪਹੁੰਚ ਗਿਆ। ਇਹ ਸੁਣ ਨੌਰੰਗ ਬਹੁ ਪਛਤਾਇਓ, ਫਿਰ ਕੁਤਵਾਲੈ ਐਸ ਅਲਾਇਓ। ਐਸੇ ਬਚਨ ਜਦੋਂ ਪੜ੍ਹੇ ਚਿੱਠੀ ਦੇ ਵਿੱਚੋਂ ਔਰੰਗਜ਼ੇਬ ਬਾਦਸ਼ਾਹ ਬਹੁਤ ਜ਼ਿਆਦਾ ਹੈਰਾਨ ਹੋਇਆ, ਬੜਾ ਜ਼ਿਆਦਾ ਉਹ ਪਛਤਾਵਾ ਵੀ ਕਰਦਾ ਹੈ। ਇਸ ਤੋਂ ਬਾਅਦ ਜਿਹੜਾ ਠਾਣੇਦਾਰ ਸੀ, ਜਿਹੜਾ ਕੋਤਵਾਲ ਸੀ, ਉਹ ਇਸ ਪ੍ਰਕਾਰ ਦੇ ਨਾਲ ਕਹਿੰਦਾ, ਸਿਰ ਕੋ ਸਿੱਖ ਹੀ ਲੈ ਗਇਓ, ਪੀਰ ਜਨਨ ਮੈਂ ਨਾਹੀ ਲਖਯੋ। ਕਹਿੰਦਾ ਕਿ ਗੁਰੂ ਦਾ ਕੋਈ ਸਿੱਖ ਗੁਰੂ ਦੇ ਸੀਸ ਨੂੰ ਚੁੱਕ ਕੇ ਲੈ ਗਿਆ, ਬਹੁਤੇ ਜ਼ਿਆਦਾ ਮਨੁੱਖਾਂ ਦੀ ਭੀੜ ਦੇ ਵਿੱਚ ਇਹ ਬਾਦਸ਼ਾਹ ਸਲਾਮਤ ਸਾਨੂੰ ਪਤਾ ਲੱਗ ਨਹੀਂ ਸਕਿਆ। ਕਹੋ ਯਾ ਬੇ ਸਿੱਖ ਸਿਦਕੀ ਜੋਈ, ਧੜ ਲੈ ਜਾਏ ਜਲਾਵੇ ਸੋਈ। ਇਸ ਤੋਂ ਬਾਅਦ ਫਿਰ ਕਹਿੰਦਾ ਹੈ ਕਿ ਹੁਣ ਆਖਿਆ ਜਾਵੇ, ਢੰਡੋਰਾ ਐਸਾ ਫਿਰਾਇਆ ਜਾਵੇ ਕਿ ਕੋਈ ਗੁਰੂ ਦਾ ਜਿਹੜਾ ਸਿਦਕੀ ਸਿੱਖ ਹੈ ਉਹ ਗੁਰੂ ਦੇ ਧੜ ਨੂੰ ਆਣ ਕੇ ਲੈ ਜਾਵੇ ਤੇ ਆਪਣੇ ਪ੍ਰਕਾਰ ਦੇ ਨਾਲ ਤਰੀਕੇ ਦੇ ਨਾਲ ਗੁਰੂ ਦੇ ਧੜ ਦਾ ਸੰਸਕਾਰ ਕਰੇ। ਜਬ ਵੈ ਐਸੇ ਤਬ ਤੇਹ ਫਰੀਓ, ਸੀਸ ਬਤੈ ਹੈ ਨਤ ਤਹ ਹਰੀਓ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਕਿ ਜਦੋਂ ਕੋਈ ਗੁਰੂ ਦੇ ਧੜ ਨੂੰ ਲੈਣ ਦੇ ਵਾਸਤੇ ਆਵੇਗਾ, ਫਿਰ ਉਸ ਨੂੰ ਫੜ ਲੈਣਾ, ਉਹਨੂੰ ਪੁੱਛਣਾ ਕਿ ਸੀਸ ਕਿੱਥੇ ਹੈ, ਜੇ ਤੇ ਦੱਸ ਦੇਵੇ ਤਾਂ ਠੀਕ ਹੈ, ਜੇਕਰ ਨਾ ਦੱਸੇ ਤੇ ਉਹਦਾ ਫਿਰ ਕਤਲ ਕਰ ਦੇ। ਚੌਂਕ ਚਾਨਣੀ ਬੀਚ ਬਜਾਰਾ, ਧੜ ਗੁਰ ਕਾ ਰੱਖ ਵਹੀ ਉਚਾਰਾ। ਚਾਂਦਨੀ ਚੌਂਕ ਦੇ ਵਿੱਚ ਬਾਜ਼ਾਰ ਦੇ ਵਿੱਚ ਗੁਰੂ ਦੇ ਧੜ ਨੂੰ ਰੱਖ ਕੇ ਤੇ ਫਿਰ ਉਸੇ ਪ੍ਰਕਾਰ ਦੇ ਨਾਲ ਉਚਾਰਨ ਕੀਤਾ। ਆਖਿਆ ਗਿਆ ਕਿ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ ਉਹ ਆਵੇ, ਗੁਰੂ ਦੇ ਧੜ ਨੂੰ ਲੈ ਕੇ ਜਾਵੇ ਤੇ ਸੰਸਕਾਰ ਕਰੇ। ਸਿੱਖ ਪੀ ਘਾਤ ਤੁਰਕ ਕੀ ਪਾਹ, ਰਹੇ ਖਮੋਸ਼ ਦੋਸ਼ ਦੈਸ਼ਾ ਹੈ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਸਿੱਖ ਵੀ ਦਾ ਜਾਣ ਗਏ ਸਨ ਕਿ ਤੁਰਕ ਕਿਸ ਪ੍ਰਕਾਰ ਦੇ ਨਾਲ ਦਾ ਲਾਉਣ ਦਾ ਯਤਨ ਕਰ ਰਿਹਾ, ਇਸ ਕਰਕੇ ਸਾਰੇ ਖਾਮੋਸ਼ ਰਹੇ ਨੇ, ਚੁੱਪ ਰਹੇ ਨੇ, ਕੋਈ ਨਾ ਬੋਲਿਆ। ਦੋਸ਼ ਜਿਹੜਾ ਸੀ ਉਹ ਬਾਦਸ਼ਾਹ ਦੇ ਮੱਥੇ ਦੇ ਉੱਤੇ ਸਾਰੇ ਲਾਉਂਦੇ। ਦੁਖਤ ਦੇਤ ਗਾਰੀ ਬਿਬਦੈ ਹੈ, ਕਹਿ ਜਰ ਤੁਰਕਣ ਅਬ ਜਹਿ। ਦੁੱਖ ਦੇ ਨਾਲ ਗਾਲਾਂ ਵੀ ਬਾਦਸ਼ਾਹ ਨੂੰ ਬੜੀਆਂ ਕੱਢਦੇ ਨੇ ਤੇ ਸਾਰੇ ਕਹਿੰਦੇ ਨੇ ਕਿ ਤੁਰਕਾਂ ਦੀ ਜੜ ਹੁਣ ਖਤਮ ਹੋ ਜਾਏਗੀ।
ਨਰ ਨਾਰੀ ਮਗ ਜਾਏ ਸੋਯੋ ਸੈ, ਮਨ ਹੀ ਮਨ ਨੌਰੰਗ ਕੋ ਸੈ।
ਕੋਈ ਵੀ ਮਨੁੱਖ ਕੋਈ ਵੀ ਇਸਤਰੀ ਜਦੋਂ ਉਸ ਰਸਤੇ ਦੇ ਰਾਹੀਂ ਲੰਘਦਾ ਤੇ ਸਾਰੇ ਐਸਾ ਹੀ ਕੋਸਦੇ ਨੇ ਕਿ ਔਰੰਗਜ਼ੇਬ ਬਾਦਸ਼ਾਹ ਨੇ ਵੱਡਾ ਜ਼ੁਲਮ ਕੀਤਾ।
ਸਿੱਖ ਲਬਾਣਾ ਹੁਤੋ ਇੱਕ, ਲਖੀ ਨਾਮ ਉਦਾਰ, ਬੈਲ ਲਦਨੀਏ ਗਾਡੀਆਂ ਤਿਸ ਕੇ ਚਲਤ ਅਪਾਰ।
ਦਿੱਲੀ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਐਸਾ ਨਾ ਬੋਲਿਆ ਕਿ ਮੈਂ ਜਾ ਕੇ ਧੜ ਨੂੰ ਲਿਆਉਂਦਾ ਹਾਂ, ਕਿਉਂਕਿ ਸਾਰੀ ਚਾਲ ਬਾਦਸ਼ਾਹ ਜੀ ਨੂੰ ਉਹ ਸਮਝਦੇ ਸਨ। ਕਵੀ ਜੀ ਬਿਆਨ ਕਰਦੇ ਨੇ ਕਿ ਇੱਕ ਸਿੱਖ ਲਵਾਣਾ ਉੱਥੇ ਆਇਆ ਜਿਹਦਾ ਨਾਮ ਲੱਖੀ ਸੀ। ਓਹਦੀਆਂ ਬਹੁਤ ਸਾਰੀਆਂ ਬੈਲ ਗੱਡੀਆਂ ਚਲਦੀਆਂ ਸਨ। ਉਹ ਵੱਡਾ ਵਪਾਰੀ ਸੀ।
ਚੂਨ ਨਾ ਦੇ ਸੋ ਕਿਲੇ ਮੇ ਆਇਓ ਜਬ ਤਿਸ ਠੌਰ ਹਰੌਰ ਗੌਰ ਨਿਜ ਤੌਰ ਕਰ ਪੀਰ ਪਾਰ ਬੜ ਔਰ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ ਚੂਨਾ ਕਿਲੇ ਦੇ ਵਿੱਚ ਪਹੁੰਚਾ ਕੇ ਜਦੋਂ ਬਾਹਰ ਪਹੁੰਚਿਆ ਤੇ ਵੱਡਾ ਰੌਲਾ ਬਾਹਰ ਬਾਜ਼ਾਰ ਦੇ ਵਿੱਚ ਪਿਆ ਹੋਇਆ ਉਹਨੇ ਦੇਖਿਆ। ਭੀੜ ਭਾਰ ਵੱਢ ਔਰ, ਇਸ ਤੋਂ ਇਲਾਵਾ ਵੱਡੀ ਜਿਹੜੀ ਲੋਕਾਂ ਦੀ ਭੀੜ ਸੀ ਉਹ ਵੀ ਜਮ੍ਹਾਂ ਹੋਈ ਸੀ।
ਸੰਧਿਆ ਭਰੀ ਛਾਇਓ ਤਮ ਸਾਰੇ ਪਹਿਰੂ ਗਰਦ ਭੀੜ ਕੇ ਮਾਰੇ।
ਸ਼ਾਮਾਂ ਦਾ ਸਮਾਂ ਕਵੀ ਜੀ ਲਿਖਦੇ ਨੇ ਹੋ ਚੁੱਕਾ ਸੀ। ਜਿਹੜੇ ਪਹਿਰਾ ਦੇਣ ਵਾਲੇ ਨੇ ਉਹ ਗਰਦ ਦੇ ਨਾਲ ਧੂੜ ਮਿੱਟੀ ਦੇ ਨਾਲ ਭਰੇ ਹੋਏ ਸਨ। ਉਹ ਬਹੁਤ ਜ਼ਿਆਦਾ ਥੱਕੇ ਹੋਏ ਸਨ।
ਟਾਂਡਾ ਸਿੱਖ ਕਾ ਅਦਕ ਜੋ ਆਇਓ ਗੁਰ ਮਨਾਏ ਕਰ ਧਾਰੀ ਉਨ ਚਾਇਓ।
ਗੱਡੀ ਉੱਪਰ ਗੱਡੀਆਂ ਜਿਹੜੀਆਂ ਬਹੁਤੀਆਂ ਸਾਰੀਆਂ ਨੇ ਉਹਨਾਂ ਦੀ ਲਾਰ ਨੂੰ ਉਹਨਾਂ ਦੇ ਝੁੰਡ ਨੂੰ ਆਖਿਆ ਜਾਂਦਾ ਟਾਂਡਾ। ਉਹ ਗੱਡਿਆਂ ਦੀ ਵੱਡੀ ਲੈਣ ਆ ਰਹੀ ਸੀ। ਕਵੀ ਜੀ ਲਿਖਦੇ ਨੇ ਉਸ ਗੱਡਿਆਂ ਦੀ ਆ ਰਹੀ ਧੂੜ ਦੇ ਨਾਲ ਵੀ ਬਹੁਤ ਸਾਰੀ ਆਕਾਸ਼ ਦੇ ਵਿੱਚ ਗਰਦ ਉੱਡੀ ਹੈ। ਸਾਰਿਆਂ ਸਿਪਾਹੀਆਂ ਦੀ ਅੱਖਾਂ ਦੇ ਵਿੱਚ ਉਹ ਧੂੜ ਮਿੱਟੀ ਫਿਰ ਗਈ ਹੈ। ਇੰਨੇ ਚਿਰ ਨੂੰ ਬਚਾ ਕੇ ਅੱਖ ਸਾਰਿਆਂ ਤੋਂ ਇੱਕ ਗੱਡੇ ਦੇ ਵਿੱਚ ਉਸ ਲੱਖੀ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਧੜ ਨੂੰ ਰੱਖ ਲਿਆ।
ਗਾਡੀ ਪੇ ਤਰ ਸਿਦਕ ਰਖਾਏ ਛੇੜੇ ਬਲਦ ਸੋ ਜਲਦ ਚਲਾਏ।
ਗੱਡੇ ਦੇ ਵਿਚ ਰੱਖ ਕੇ ਸਿਦਕ ਨੂੰ ਤਾਰਨ ਕਰਕੇ ਓਹਨੇ ਫਿਰ ਬਲਦਾਂ ਨੂੰ ਛੇੜਿਆ ਤੇ ਉਹ ਛੇਤੀ ਦੇ ਨਾਲ ਦੌੜ ਉੱਠੇ।
ਦੁਤੀ ਸੰਗੀਆਂ ਕੋ ਕਹਿ ਗਇਓ ਬੈਲ ਲਖਾਵਤ ਦੇਰ ਲਗਇਓ।
ਜਿਹੜੇ ਗੱਡੇ ਦੇ ਵਿਚ ਲੱਖੀ ਨੇ ਸਤਿਗੁਰੂ ਜੀ ਦੇ ਧੜ ਨੂੰ ਰੱਖਿਆ ਸੀ ਓਹਨੂੰ ਤੇਜ ਤਾਂ ਚਾਲ ਦੇ ਨਾਲ ਅੱਗੇ ਤੋਰਿਆ, ਪਰ ਬਾਕੀ ਜਿਹੜੀ ਲੰਮੀ ਗੱਡਿਆਂ ਦੀ ਲੈਣ ਸੀ ਉਸ ਸਾਰਿਆਂ ਨੂੰ ਆਖਿਆ ਕਿ ਤੁਸੀਂ ਹੌਲੀ ਹੌਲੀ ਠਰਾਮੇ ਦੇ ਨਾਲ ਸਾਰੇ ਆਉਣਾ ਹੈ, ਕਿਸੇ ਨੇ ਕਾਲੀ ਨਹੀਂ ਕਰਨੀ ਤਾਂ ਕਿ ਜ਼ਿਆਦਾ ਦੇਰ ਲੱਗ ਜਾਵੇ।
ਜਾਏ ਰਕਾਬ ਗਾਂਜੀ ਹੁਣ ਕਰ ਹੈ ਲੱਕੜੀ ਬਹੁ ਛੱਪਰ ਮੈਂ ਧਰ ਹੈ।
ਰਕਾਬ ਗੰਜ ਦੇ ਵਿਚ ਜਾ ਕੇ ਆਪਣੇ ਘਰ ਦੇ ਵਿਚ ਲੱਕੜਾਂ ਬਹੁਤੀਆਂ ਸਾਰੀਆਂ ਰੱਖ ਕੇ ਤੇ ਉਸ ਪੂਰੇ ਛੱਪਰ ਨੂੰ ਅੱਗ ਲਾ ਦਿੱਤੀ।
ਕਰ ਪਰ ਜਲਤ ਆ ਗਈ ਉਹ ਨਗਾਇਓ ਲੱਗੀ ਆਗ ਕੋ ਨਿਕਟ ਨਾ ਆਇਓ।
ਅੱਗ ਲਾ ਕੇ ਘਰ ਨੂੰ ਉੱਚੀ ਉੱਚੀ ਉਸ ਲੱਖੀ ਵਣਜਾਰੇ ਨੇ ਹੋਕਾ ਦੇ ਦਿੱਤਾ, ਰੌਲਾ ਪਾ ਦਿੱਤਾ ਕਿ ਮੇਰੇ ਘਰ ਨੂੰ ਅੱਗ ਲਾ ਗਈ ਹੈ, ਕੋਈ ਯਤਨ ਕਰੇ ਬੁਝਾਵੇ, ਲੱਗੀ ਆਗ ਕੋ ਨਿਕਟ ਨਾ ਆਇਓ। ਪਰ ਅੱਗ ਲੱਗੀ ਹੋਈ ਵੇਖ ਕੇ ਕਵੀ ਜੀ ਬਿਆਨ ਕਰਦੇ ਨੇ ਕਿ ਕੋਈ ਲਾਗੇ ਨਾ ਆਇਆ।
ਟਾਂਡਾ ਤਿਸ ਕਾ ਲਖਤ ਰਹਾਇਓ ਪਾਂਚ ਕੜੀ ਲੋ ਭੇਦ ਨਾ ਪਾਇਓ।
ਜਿਹੜਾ ਝੁੰਡ ਸੀ ਗੱਡਿਆਂ ਦਾ ਬੈਲਾਂ ਦਾ ਉਹਨੇ ਕਵੀ ਜੀ ਲਿਖਦੇ ਨੇ ਕਿ ਕਾਫੀ ਸਮਾਂ ਲੰਘਣ ਦੇ ਵਿਚ ਹੀ ਲਾ ਦਿੱਤਾ, ਇਸ ਕਰਕੇ ਕੋਈ ਜਾਣ ਨਾ ਸਕਿਆ, ਪੰਜ ਕੜੀਆਂ ਭੇਦ ਕਿਸੇ ਨੂੰ ਲੱਗਿਆ ਹੀ ਨਾ।
ਪਿੱਛੇ ਜਬੇ ਪਹਿਰੂਆਂ ਨਹਿਰਾ ਦੇਹ ਨ ਪਾਇਓ ਸਤਿਗੁਰ ਕੇਰਾ।
ਜਦੋਂ ਗੱਡਿਆਂ ਦੀ ਲਾਲ ਲੰਘੀ ਪਿੱਛੋਂ ਜਦੋਂ ਪਹਿਰੇ ਵਾਲਿਆਂ ਨੇ ਦੇਖਿਆ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੜ ਵੀ ਉਹਨਾਂ ਨੂੰ ਨਾ ਲੱਭੇ।
ਸੋਭਾ ਨ ਬਣ ਜਾ ਰਿਓ ਪਰ ਤਾਰੇ ਯੁਤ ਕੁਤ ਵਾਲ ਖੋਜ ਹੈ ਸਾਰੇ।
ਭਾਵ ਕੇ ਜਿਹੜੇ ਵਣਜਾਰੇ ਲੰਘੇ ਨੇ ਗੱਡਿਆਂ ਦੇ ਸਮੇਤ, ਇਹਨਾਂ ਦੇ ਉੱਤੇ ਕਿਸੇ ਨੇ ਕੋਈ ਸ਼ੱਕ ਨਾ ਕੀਤਾ, ਸਾਰੇ ਕੋਤਵਾਲ ਤੇ ਜਿਹੜੇ ਸਿਪਾਹੀ ਨੇ ਉਹ ਲੱਭ ਰਹੇ ਨੇ।
ਪੁਨਾ ਏਕ ਕਾਜੀ ਕੇ ਕਹੇ आए रकाब गांज सहे।
एक काजी दे कहन दे उते फिर सारे दे सारे मिलके रकाब गांज पहुंचे।
लगी आग पिख मन बिस्माए, खबर पुचाई शह टिग आए।
पता कीता लखी वणजारा रोंदा के तुसी गुरु दे धड़ दी गल कर दे हो, मेरा ते सारा कर सड़ के तबाह हो गया। जदो ऐसी गल सुने सारे बड़े हैरान हुए ने, फिर औरंगजेब बादशाह दे कोल खबर पुचाई गई।
सिर सम तड़पी गायब पयो, को फरिश्ता चुक ले गयो।
बादशाह औरंगजेब नु खबर मिली है के सिर दी तरह गुरु दा तड़ भी अलोप हो गया, ओ गायब हो गया, जां कोई फरिश्ता ओनू चुक के लै गए।
रहे मार चख हार सबही, पतो सुराख न किते लबही।
ग्रंथाकार ज्ञानी ज्ञान सिंह जी बयान करदे ने के सारे थक के हार के हंब के बह गए ने, चख मार के थक गए ने। कवि जी लिखते ने कोई किसी प्रकार दे नाल सुराख ना मिले।
ए सुन पुना शह तजब रहा, पीर खुदा टिग पहुंचो कहा।
ए सारी गल सुन के औरंगजेब बहुत ज्यादा हैरान रहा है ते कहन लगा के मैनू लगदा के पीर खुदा दे कोल पहुंच गए।
आफत को हम पर लियावे, पायो बुरा नौरंग पछतावे।
हुण औरंगजेब बहुत ज्यादा पछतावा करदा, कहिंदा खुदा दे कोल पहुंच गया है, हुण मैनू लगदा कि वड्डी आफत वड्डी जिहड़ी मुसीबत है साडे उत्ते लियावेगा।
नौरंग जब महलों में सोवे, डर डर उठे बेअकल होवे।
हुण जदों औरंगजेब अपने महलां दे विच जाके सौंदा, ओह सौ नहीं सकदा। कवि जी लिखदे ने कि व्याकल हो के उबड़ वाहे, ओ डर डर के उठ जांदा।
कह सिख मुझ को है मारत, दिल्ली में से बहर निकारत।
जदों पुछया जांदा कि बादशाह सलामत तुहानू की हुंदा, अचानक तुसी उठ के क्यों बह जांदे हो, ते कहिंदा कि जेड़े गुरु दे सिख ने ओह मैनू सौण नहीं देंदे, ओह आण के मैनू मारदे ने, ते ओह कहिंदे ने कि दिल्ली दे विच तू रह नहीं सकदा।
काजी पाजी मुल्ला हाजी, हार रहे कर जतन दराजी।
सारे काजी सारे मुल्ला मुलाने ते सारे हाजी हार गए ने यतन वड्डे वड्डे करके, पर उस बादशाह दा जेड़ा डर है ए सारे मिलके खत्म ना कर सके।
कई रोज दुख पाए महाही, आखर दिल्ली छोरी ताही।
कई रोज पाव के कई दिन इसे प्रकार दे नाल औरंगजेब दुख पाउंदा रहा, आखिरकार उन्हें फिर दिल्ली नू छड़ दिता।
जोर मराठियों ने बड़ पायो, नौरंग का बहु मुल्क दबायो।
इसे ही समय दे दौरान कवि जी लिखदे ने के जेड़े मराठे ने उन्हां ने अपना वड्डा जोर पाया ते औरंगजेब दे बहुते सारे मुल्क नू दबा लिया।
लाखों तुरक कतल कर डारे, कर कर जंग अपंग या पारे।
छोटे छोटे जंग कर कर के कवि जी बयान कर दे ने के लखां तुरकां दा उन्हां मराठियां ने कतल कर दिता।
राजधानी पुणे सतारे, ठाणी उने महानी पारे।
मराठियां दा जदों जोर वधिया, ਕਵੀ ਜੀ ਬਿਆਨ ਕਰਦੇ ਨੇ ਕਿ ਪੂਨੇ ਸਤਾਰੇ ਦੇ ਵਿੱਚ ਉਹਨਾਂ ਨੇ ਆਪਣੀ ਵੱਡੀ ਰਾਜਧਾਨੀ ਸਥਾਪਿਤ ਕੀਤੀ।
ਸੇਵਾ ਜੀ ਨਿਜ ਰਾਜਾ ਥਾ ਪਿਓ, ਦਲ ਬਲ ਮੁਲਕ ਸ਼ਾਹ ਕਾ ਖਾ ਪਿਓ।
ਸੇਵਾ ਜੀ ਨੂੰ ਉਹਨਾਂ ਨੇ ਫਿਰ ਰਾਜਾ ਸਥਾਪਿਤ ਕੀਤਾ ਹੈ, ਦਲ ਬਲ ਮੁਲਕ ਦਾ ਸਾਰਾ ਸੀ ਉਹਨਾਂ ਸਾਰਿਆਂ ਨੇ ਖਪਾ ਦਿੱਤਾ ਜਿਹੜਾ ਕਿ ਤੁਰਕਾਂ ਦੇ ਵੱਲੋਂ ਪਹਿਲਾਂ ਪਿਆ ਹੋਇਆ ਸੀ।
30 ਬਰਸ ਉਸ ਮੁਲਕ ਮਜਾਰੇ, ਨੌ ਰੰਗ ਲਰਿਓ ਫਿਰਿਓ ਆ ਪਾਰੇ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਕਿ 30 ਵਰਿਆਂ ਤੱਕ ਉਸੇ ਮੁਲਕ ਦੇ ਵਿੱਚ ਔਰੰਗਜ਼ੇਬ ਇਹਨਾਂ ਮਰਹੱਟਿਆਂ ਦੇ ਨਾਲ ਛੋਟੀਆਂ ਛੋਟੀਆਂ ਜੰਗਾਂ ਕਰਦਾ ਰਿਹਾ।
ਪੂਰਬ ਦਿਸ ਤੇ ਲੋਕ ਭੰਡਾਰੇ, ਨੌ ਰੰਗ ਕੋ ਕਰ ਰਹੇ ਲਾਚਾਰੇ।
ਦੂਜੇ ਪਾਸੇ ਜਿਹੜੇ ਭੰਡਾਰੇ ਜਾਤ ਦੇ ਲੋਕ ਸਨ ਉਹ ਵੀ ਇਸ ਔਰੰਗਜ਼ੇਬ ਨੂੰ ਬਹੁਤ ਜ਼ਿਆਦਾ ਦਿਨੋ ਦਿਨ ਦੁਖੀ ਕਰ ਰਹੇ ਸਨ, ਲਾਚਾਰ ਕਰ ਰਹੇ ਸਨ।
ਜਿਸ ਦਿਨ ਤੇ ਸਤ ਗੁਰ ਸਿਰ ਦੀਓ, ਨੌ ਰੰਗ ਬਿਪਤਾ ਹੀ ਮੈਂ ਜੀਓ।
ਕਵੀ ਜੀ ਬਿਆਨ ਕਰਦੇ ਨੇ ਕਿ ਜਿਸ ਦਿਨ ਤੋਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿਰ ਦਾ ਬਲੀਦਾਨ ਦੇ ਦਿੱਤਾ ਸੀ ਉਦੋਂ ਤੋਂ ਲੈ ਕੇ ਜਿੰਨਾ ਚਿਰ ਵੀ ਔਰੰਗਜ਼ੇਬ ਜੀਵਿਆ ਉਹ ਬਿਪਤਾ ਦੇ ਵਿੱਚ, ਮੁਸੀਬਤ ਦੇ ਵਿੱਚ ਹੀ ਜੀਵਿਆ।
ਇੱਕ ਤੋਂ ਮਰਜ਼ ਦਮਕਸ਼ੀ ਵਿਆਪੀ, ਨਿਸ ਦਿਨ ਖੋ ਖੋ ਕਰ ਹੈ ਪਾਪੀ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ ਇੱਕ ਤੇ ਬਾਦਸ਼ਾਹ ਔਰੰਗਜ਼ੇਬ ਨੂੰ ਜਿਹੜੀ ਮਰਜ਼ ਸੀ, ਜਿਹੜੀ ਬਿਮਾਰੀ ਸੀ ਉਹ ਹੋ ਗਈ ਦਮਕਸ਼ੀ ਦੀ, ਭਾਵ ਕੇ ਦਮੇ ਦੀ ਬਿਮਾਰੀ ਨੇ ਘੇਰ ਲਿਆ। ਉਹ ਰਾਤ ਦਿਨ ਖੰਘਦਾ ਰਹਿੰਦਾ ਸੀ।
ਖਾਣਾ ਪਚੇ ਨਾ ਲੱਗੇ ਦੁਆਈ, ਮਾਰਿਓ ਮੁਹਿੰਮਣ ਮੈਂ ਦੁੱਖ ਪਾਈ।
ਉਹਨੂੰ ਦਮੇ ਦੀ ਬਿਮਾਰੀ ਹੋ ਗਈ ਹੈ, ਰਾਤ ਦਿਨ ਪਾਪੀ ਖੰਘਦਾ ਰਹਿੰਦਾ ਸੀ। ਕੋਈ ਖਾਧੀ ਪੀਤੀ ਚੀਜ਼ ਉਹਨੂੰ ਨਹੀਂ ਸੀ ਪਚਦੀ, ਨਾ ਕੋਈ ਦਵਾਈ ਉਹਦੀ ਬਿਮਾਰੀ ਦਾ ਇਲਾਜ ਕਰਦੀ ਸੀ। ਕਵੀ ਜੀ ਬਿਆਨ ਕਰਦੇ ਨੇ ਦਵਾਈ ਕੰਮ ਨਹੀਂ ਸੀ ਕਰਦੀ, ਆਖਰਕਾਰ ਵੱਡੀਆਂ ਮੁਹਿੰਮਾਂ ਕਰਦਾ ਕਰਦਾ ਹੀ ਅਖੀਰ ਦੇ ਉੱਤੇ ਮਰਿਆ ਸੀ।
ਜਾਂ ਦਿਨ ਤੇ ਗੁਰ ਸਾਕਾ ਕਾਇਓ, ਬਿਪਤਾ ਵਿਚ ਹੀ ਨੌ ਰੰਗ ਰਹਿਓ।
ਜਿਸ ਦਿਨ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਸਾਕਾ ਵੱਡਾ ਕੀਤਾ ਸੀ ਧਰਮ ਦੇ ਹਿੱਤ ਦੇ ਵਾਸਤੇ, ਉਦੋਂ ਤੋਂ ਲੈ ਕੇ ਔਰੰਗਜ਼ੇਬ ਮੁਸੀਬਤਾਂ ਦੇ ਵਿਚ ਘੇਰਿਆ ਰਿਹਾ।
ਹਿੰਦੂ ਤੁਰਕ ਨਾ ਕਰ ਨਾ ਪਾਇਓ, ਤਗ ਤਿਲਕ ਗੁਰ ਰੱਖ ਦਿਖਾਇਓ।
ਉਸ ਦਿਨ ਤੋਂ ਬਾਅਦ ਕਿਸੇ ਵੀ ਹਿੰਦੂ ਨੂੰ ਫਿਰ ਔਰੰਗਜ਼ੇਬ ਜਬਰਦਸਤੀ ਤੁਰਕ ਨਾ ਬਣਾ ਸਕਿਆ। ਜਿਹੜਾ ਜਨੇਊ ਸੀ ਤੇ ਜਿਹੜਾ ਤਿਲਕ ਸੀ ਹਿੰਦੂਆਂ ਦਾ, ਉਹ ਗੁਰੂ ਨੇ ਰੱਖ ਕੇ ਦਿਖਾ ਦਿੱਤਾ।
ਦਸਮ ਗੁਰੂ ਦਿਸ ਕੀ ਅਬ ਗਾਥਾ, ਸੁਣੀਏ ਪ੍ਰੇਮੀ ਜਨ ਹਿਤ ਸਾਥਾ।
ਕਵੀ ਜੀ ਬਿਆਨ ਕਰਦੇ ਨੇ ਕਿ ਦਸਵੇਂ ਸਤਿਗੁਰੂ ਜੀ ਦੀ ਹੁਣ ਜਿਹੜੀ ਗਾਥਾ ਹੈ ਮੈਂ ਅੱਗੇ ਬਿਆਨ ਕਰਦਾ ਹਾਂ। ਹੇ ਪ੍ਰੇਮੀ ਜਣੋ, ਤੁਸੀਂ ਹਿੱਤ ਦੇ ਨਾਲ ਪ੍ਰੇਮ ਦੇ ਨਾਲ ਉਹਨੂੰ ਸੁਣੋ।
ਪਾਈ ਗੁਰ ਦਿੱਤਾ ਗੁਰ ਆਈ, ਲੈ ਪਹੁੰਚੋ ਜਬ ਉਨ ਟਿਗ ਜਾਈ।
ਭਾਈ ਗੁਰ ਦਿੱਤਾ ਜਿਨੂੰ ਸਤਿਗੁਰੂ ਜੀ ਨੇ ਗੁਰਿਆਈ ਦੇ ਕੇ ਤੇ ਫਿਰ ਭੇਜਿਆ ਸੀ ਆਨੰਦਪੁਰ ਦੇ ਵੱਲ, ਉਹ ਫਿਰ ਆਣ ਪਹੁੰਚਿਆ।
ਉਸੇ ਦਿਵਸ ਦਿੜ ਸਭ ਨੇ ਜਾਣਾ, ਨਾਮ ਗੁਰੂ ਅਬ ਤਜ ਹੈ ਪ੍ਰਾਣਾ।
ਜਦੋਂ 5 ਪੈਸੇ ਨਾਰੀਅਲ ਲੈ ਕੇ ਸਤਿਗੁਰੂ ਤੇਗ ਬਹਾਦਰ ਦੇ ਵੱਲੋਂ ਗੁਰਦਿੱਤਾ ਪਹੁੰਚਿਆ ਸੀ, ਕਵੀ ਜੀ ਬਿਆਨ ਕਰਦੇ ਨੇ ਉਸੇ ਦਿਨ ਤੋਂ ਲੈ ਕੇ ਸਾਰਿਆਂ ਨੇ ਐਸਾ ਜਾਣ ਲਿਆ ਸੀ ਕਿ ਹੁਣ 9ਵੇਂ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਾਣ ਛੱਡ ਦੇਣਗੇ।
ਸ਼ੋਕਾਤਰ ਸਭ ਕੇ ਮਨ ਹੋਏ, ਬੜੀ ਮਾਤ ਤੋਂ ਨਿਸ ਦਿਨ ਰੋਏ।
ਸਾਰੇ ਸ਼ੋਕ ਦੇ ਨਾਲ ਦੁਖੀ ਹੋ ਗਏ ਨੇ, ਕਿਉਂਕਿ ਸਾਰਿਆਂ ਨੇ ਐਸਾ ਮੰਨਿਆ ਕਿ ਜੇਕਰ ਗੁਰਿਆਈ ਦਸਵੇਂ ਨੂੰ ਦੇਣਾ ਚਾਹੁੰਦੇ ਨੇ ਤੇ ਫਿਰ ਆਪਣਾ ਸਰੀਰ ਨਹੀਂ ਰੱਖਣਗੇ, ਕਿਉਂਕਿ ਦਿੱਲੀ ਦੇ ਵਿੱਚ ਜੋ ਕੁਝ ਵਾਪਰਿਆ, ਸਤਿਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ, ਇਹਦੀ ਖਬਰ ਅਜੇ ਤੱਕ ਅਨੰਦਪੁਰ ਦੇ ਵਿੱਚ ਨਹੀਂ ਪਹੁੰਚੀ। ਇਹ ਗੁਰਦਿੱਤਾ ਹੀ ਆਇਆ ਜਿਹੜਾ ਕਿ 5 ਪੈਸੇ ਤੇ ਨਾਰੀਅਲ ਲੈ ਕੇ ਗੁਰਿਆਈ ਦੇ ਆਇਆ ਸੀ। ਸ਼ੋਕ ਦੇ ਵਿੱਚ ਸਾਰੇ ਹੋ ਗਏ ਨੇ, ਮਨ ਦੇ ਵਿੱਚ ਵੱਡੀ ਚਿੰਤਾ ਲੱਗੀ ਹੈ। ਕਵੀ ਜੀ ਬਿਆਨ ਕਰਦੇ ਨੇ, ਮਾਤ ਤੋਂ ਨਿਸ ਦਿਨ ਰੋਏ, ਮਾਤਾ ਨਾਨਕੀ ਜੀ ਤੇ ਰਾਤ ਦਿਨ ਰੋਂਦੇ ਹੀ ਰਹਿੰਦੇ। ਅਨਕ ਪਾਤ ਕੀ ਬਾਤ ਰਚੈ ਕੈ ਰਾਖੇ ਦਸਵੇਂ ਸਰ ਪਰਚੈ ਕੈ। ਹੁਣ ਅੰਤਰ ਜਾਮੇ ਦਸਵੇਂ ਪਾਤਸ਼ਾਹ ਗੋਵਿੰਦ ਰਾਏ ਤੇ ਐਸਾ ਜਾਣਦੇ ਨੇ ਕਿ ਸਤਿਗੁਰੂ ਜੀ ਸ਼ਹੀਦ ਹੋ ਚੁੱਕੇ ਨੇ, ਇਸ ਕਰਕੇ ਉਹ ਰਾਤ ਦਿਨ ਬਹੁਤਾ ਜਿਆਦਾ ਧੀਰੇ ਦੇ ਕੇ ਮਾਤਾ ਨਾਨਕੀ ਜੀ ਨੂੰ ਦਿਲਾਸਾ ਦਿੰਦੇ। ਜਿਸ ਦਿਨ ਦਿੱਲੀ ਗੁਰ ਤਨ ਤਜਿਓ ਤਿਸ ਦਿਨ ਇਤ ਇਮ ਦਸਵੇਂ ਸਜਿਓ। ਜਿਹੜੇ ਦਿਨ ਦਿੱਲੀ ਦੇ ਵਿਚ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਨੂੰ ਤਿਆਗਿਆ, ਉਸੇ ਦਿਨ ਇਸ ਪਾਸੇ ਅਨੰਦਪੁਰ ਦੇ ਵਿਚ ਦਸਵੇਂ ਪਾਤਸ਼ਾਹ ਨੇ ਇਸ ਤਰ੍ਹਾਂ ਕੀਤਾ। ਤਾਜ ਪ੍ਰਿਆਂਕ ਭੂਮ ਪਰ ਥਿਰੇ ਸ਼ੋਕਾਤਰ ਹੋਇ ਜਲ ਦ੍ਰਿਗ ਪਰੇ। ਪਲੰਗ ਨੂੰ ਛੱਡ ਕੇ ਭੁੰਜੇ ਬੈਠ ਗਏ, ਸ਼ੋਕ ਦੇ ਵਿਚ ਡੁੱਬ ਗਏ, ਅੱਖਾਂ ਦੇ ਵਿਚ ਹੰਝੂਆਂ ਦਾ ਪਾਣੀ ਭਰ ਕੇ ਆ ਗਏ। ਉਬੈ ਮਾਤ ਟਿਗ ਘਰ ਮੈਂ ਗਏ ਦਿਲ ਬਹਿਲਾਵਤ ਉਨਕਾ ਪਏ। ਫਿਰ ਆਪਣੇ ਮਨ ਨੂੰ ਧੀਰੇ ਦੇ ਕੇ ਮਾਤਾ ਗੁਜਰੀ ਤੇ ਮਾਤਾ ਨਾਨਕੀ ਦੇ ਕੋਲ ਪਹੁੰਚੇ ਨੇ, ਉਹਨਾਂ ਦਾ ਦਿਲ ਬਹਿਲਾਉਣ ਦੇ ਵਾਸਤੇ ਬੜੇ ਯਤਨ ਕੀਤੇ ਸਤਿਗੁਰੂ ਗੋਬਿੰਦ ਸਿੰਘ ਨੇ।
ਸ੍ਰੀ ਗੁਜਰੀ ਨਿਜ ਸਵਪਨ ਸੁਣਾਇਓ ਸਰਪ ਸਿਆਮ ਮਮਿਆਂਗ ਚਬਾਇਓ।
ਜਦੋਂ ਮਾਤਾਵਾਂ ਦੇ ਕੋਲ ਪਹੁੰਚੇ ਅੱਗੋਂ ਫਿਰ ਮਾਤਾ ਗੁਜਰੀ ਜੀ ਆਪਣਾ ਰਾਤ ਦਾ ਜਿਹੜਾ ਸੁਪਨਾ ਹੈ ਉਹ ਸੁਣਾਉਣ ਲੱਗੇ ਨੇ। ਮਾਤਾ ਗੁਜਰੀ ਜੀ ਕਹਿੰਦੇ ਨੇ, ਹੇ ਮੇਰੇ ਪਿਆਰੇ ਪੁੱਤਰ, ਰਾਤ ਇੱਕ ਬੜਾ ਦੁੱਖ ਦੇਣ ਵਾਲਾ ਮੈਨੂੰ ਸੁਪਨਾ ਆਇਆ। ਮੈਂ ਸੁਪਨੇ ਦੇ ਵਿੱਚ ਐਸਾ ਦੇਖਿਆ ਕਿ ਸਰਪ ਸ਼ਿਆਮ, ਸ਼ਿਆਮ ਆਖਿਆ ਜਾਂਦਾ ਕਾਲੇ ਰੰਗ ਨੂੰ, ਕਾਲਾ ਜਿਹੜਾ ਸੱਪ ਸੀ ਉਹਨੇ ਮੇਰੇ ਅੰਗ ਨੂੰ ਡੰਗ ਲਿਆ।
ਸਿਰ ਤਰ ਪਿਤਾ ਤੁਮਾਰੇ ਕੇਰਾ ਜੁਦਾ ਪਾਇਓ ਪੁਨ ਮੈਂ ਹੂੰ ਹੇਰਾ।
ਕਹਿੰਦੀ ਹੈ, ਸੱਪ ਨੇ ਡੰਗਿਆ ਮੈਨੂੰ, ਇਹਦਾ ਤੇ ਮੈਨੂੰ ਬਹੁਤਾ ਦੁੱਖ ਨਹੀਂ ਲੱਗਾ, ਪਰ ਇਸ ਤੋਂ ਜਿਆਦਾ ਵੱਡੀ ਇੱਕ ਸੁਪਨੇ ਦੇ ਵਿੱਚ ਦੁੱਖ ਵਾਲੀ ਮੈਂ ਘਟਨਾ ਦੇਖੀ ਕਿ ਤੁਹਾਡੇ ਪਿਤਾ ਦਾ ਭਾਵ ਕੇ ਸਤਿਗੁਰੂ ਤੇਗ ਬਹਾਦਰ ਦਾ ਜਿਹੜਾ ਸਿਰ ਸੀ ਉਹ ਧੜ ਤੋਂ ਜੁਦਾ ਹੋਇਆ ਮੈਂ ਦੇਖਿਆ।
ਸ੍ਰੀ ਨਾਨਕ ਜੀ ਭਾਵੇਂ ਸਹਾਈ ਹੋਵੇ ਕੂਰ ਮਮ ਸੁਪਨ ਏ ਤਾਈ।
ਸੁਪਨਾ ਸੁਣਾ ਕੇ ਫਿਰ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਸਹਾਇਕ ਬਣ ਕੇ ਜਿਹੜਾ ਮੈਂ ਇਹ ਸੁਪਨਾ ਦੇਖਿਆ ਇਹ ਝੂਠਾ ਹੋਵੇ, ਇਹ ਸੁਪਨਾ ਕਦੇ ਸੱਚਾ ਨਾ ਹੋਵੇ।
ਜਦਪ ਬਾਲਕ ਲੀਲਾ ਕਰਕੇ ਪਰ ਚਾਵੇ ਮਾਤਾ ਦਿਲ ਧਰ ਕੇ।
ਭਾਵੇਂ ਕਿ ਉਸ ਵੇਲੇ ਬਾਲਕ ਰੂਪ ਦੇ ਵਿਚ ਨੇ, ਲੀਲਾ ਕਰਦੇ ਨੇ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਤਾਵਾਂ ਦਾ ਦਿਲ ਪਰਚਾਉਣ ਦਾ ਯਤਨ ਕਰਦੇ ਨੇ, ਪਰ ਕਵੀ ਜੀ ਲਿਖਦੇ ਨੇ ਤਾਂ ਵੀ ਦੋ ਮਾਤ ਦੁਖਾਰੀ। ਪਰ ਤਾਂ ਵੀ ਦੋਵੇਂ ਜਿਹੜੀਆਂ ਮਾਤਾਵਾਂ ਨੇ ਉਹ ਬੜੀਆਂ ਦੁਖੀ ਨੇ। ਪੁਨ ਪੁਨ ਨੌਵੇਂ ਗੁਰਾਂ ਚਿਤਾਰੀ, ਬਾਰ ਬਾਰ ਨੌਵੇਂ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਉਹ ਦੋਵੇਂ ਯਾਦ ਕਰਦੇ ਹਨ।
ਉਠਤ ਬੈਠਤ ਜਲ ਦ੍ਰਿਗ ਡਾਰੇ ਸ਼ੋਕਾਤਰ ਦਿਸ ਦੁਆਰ ਨਿਹਾਰੇ।
ਉਠਦਿਆਂ ਬਹਿੰਦਿਆਂ ਹੋਈਆਂ ਅੱਖਾਂ ਦੇ ਵਿੱਚੋਂ ਹੰਝੂ ਕੇਰਦਿਆਂ ਨੇ, ਸ਼ੋਕ ਦੇ ਵਿੱਚ ਡੁੱਬੀਆਂ ਹੋਈਆਂ ਬਾਰ ਬਾਰ ਦਰਵਾਜੇ ਦੇ ਵੱਲ ਬਾਹਰ ਦੇਖਦੀਆਂ।
ਇਤਨੇ ਮੇ ਗੁਰ ਨੌ ਮੇ ਕੇਰਾ ਲੈ ਸਿਰ ਪਹੁੰਚੋ ਸਿੱਖ ਤਿਸ ਬੇਰਾ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਬਿਆਨ ਕਰਦੇ ਨੇ, ਇਹਨੇ ਚਿਰ ਨੂੰ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਉਹ ਸਿੱਖ ਉਸੇ ਉੱਥੇ ਪਹੁੰਚ ਗਏ।
ਖਬਰ ਦਈ ਜਣ ਬੱਜਰ ਮਾਰਾ ਪੁਰ ਮੈਂ ਮਾਚੋ ਹਾਹਾਕਾਰਾ।
ਜਦੋਂ ਉਸਨੇ ਸਤਿਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀ ਖਬਰ ਦਿੱਤੀ ਹੈ, ਕਵੀ ਜੀ ਲਿਖਦੇ ਨੇ ਉਹ ਸਿਰਫ ਖਬਰ ਹੀ ਨਹੀਂ ਸੀ, ਉਹ ਇੱਕ ਬੱਜਰ ਦੀ ਤਰ੍ਹਾਂ ਵੱਜੀ ਸੀ ਖਬਰ, ਕਿਉਂਕਿ ਇੰਦਰ ਦਾ ਇੱਕ ਭਿਆਨਕ ਸ਼ਸਤਰ ਹੈ ਜਿਹਨੂੰ ਆਖਿਆ ਜਾਂਦਾ ਬੱਜਰ, ਉਹ ਬੱਜਰ ਵਰਗੀ ਉਹ ਖਬਰ ਜਦੋਂ ਮਿਲੀ ਹੈ। ਕਵੀ ਜੀ ਲਿਖਦੇ ਨੇ ਕਿ ਸਾਰੀ ਪੁਰੀ ਦੇ ਵਿੱਚ ਵੀ ਆਨੰਦਪੁਰ ਨਗਰੀ ਦੇ ਵਿੱਚ ਵੀ ਹਾਹਾਕਾਰ ਮੱਚ ਗਈ।
ਉਬੈ ਮਾਤ ਸੁਣ ਮੁਰਛਿਤ ਪਈ ਕਟੀ ਲਤਾ ਸਮਯਤ ਕੁਮ ਲਈ।
ਦੋਵੇਂ ਮਾਤਾਵਾਂ ਨੇ ਜਦੋਂ ਸਤਿਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀ ਖਬਰ ਨੂੰ ਸੁਣਿਆ, ਉਸੇ ਵੇਲੇ ਬੇਹੋਸ਼ ਹੋ ਕੇ ਧਰਤੀ ਦੇ ਉੱਤੇ ਦੋਵੇਂ ਡਿੱਗ ਪਈਆਂ। ਕਵੀ ਜੀ ਬਿਆਨ ਕਰਦੇ ਨੇ ਕਿ ਦੋਵਾਂ ਦਾ ਇਸ ਤਰ੍ਹਾਂ ਦੀ ਦੋਵਾਂ ਦੀ ਹਾਲਤ ਹੋ ਗਈ ਕਿ ਜਿਵੇਂ ਕਿਸੇ ਵੇਲ ਨੂੰ ਕਿਸੇ ਨੇ ਕੱਟ ਦਿੱਤਾ ਹੋਵੇ ਤੇ ਉਹ ਵੇਲ ਕੁਮਲਾ ਜਾਂਦੀ ਹੈ, ਇਸ ਤਰ੍ਹਾਂ ਕੁਮਲਾ ਗਈਆਂ।
ਸ਼ੋਕ ਸਿੰਘ ਜਣ ਆਜਾ ਗਹਾਨੀ ਤਰਫੇ ਮੀਨ ਜੈਸ ਬਿਨ ਪਾਣੀ।
ਕਵੀ ਜੀ ਬਿਆਨ ਕਰਦੇ ਨੇ ਕਿ ਐਸਾ ਜਾਣੋ ਕਿ ਸ਼ੋਕ ਦੇ ਸ਼ੇਰ ਨੇ ਬੱਕਰੀਆਂ ਨੂੰ ਫੜ ਲਿਆ ਹੈ ਤੇ ਉਹ ਬਹੁਤ ਜ਼ਿਆਦਾ ਵਿਆਕਲ ਹੋ ਗਈਆਂ ਨੇ।
ਤਰਫੇ ਮੀਨ ਜੈਸ ਬਿਨ ਪਾਣੀ,
ਜਿਸ ਤਰ੍ਹਾਂ ਪਾਣੀ ਤੋਂ ਬਗੈਰ ਮੱਛੀਆਂ ਤੜਫਦੀਆਂ ਨੇ, ਇਸ ਤਰ੍ਹਾਂ ਦੋਵੇਂ ਤੜਫੀਆਂ।
ਬਰਨ ਬਿਬਰਨ ਛੀਨ ਛਬ ਹੋਈ ਮਾਨੋ ਮਨੀ ਫਨੀ ਕਿਤ ਖੋਈ।
ਕਵੀ ਜੀ ਐਸਾ ਬਿਆਨ ਕਰ ਰਹੇ ਨੇ ਕਿ ਦੋਵਾਂ ਦੀ ਹਾਲਤ ਕਿਸ ਤਰ੍ਹਾਂ ਦੀ ਹੋ ਗਈ। ਕਵੀ ਜੀ ਬਿਆਨ ਕਰਦੇ ਨੇ ਕਿ ਰੰਗ ਬੁਰਾ ਹੋ ਗਿਆ, ਰੰਗ ਤੇ ਚਿਹਰੇ ਦੀ ਜਿਹੜੀ ਚਮਕ ਸੀ ਉਹ ਫਿੱਕੀ ਪੈ ਗਈ। ਕਵੀ ਜੀ ਇੱਕ ਨਾਲ ਪ੍ਰਮਾਣ ਦਿੰਦੇ ਨੇ,
ਮਾਨੋ ਮਣੀ ਫਣੀ ਕਿਤ ਖੋਈ,
ਇਸ ਤਰ੍ਹਾਂ ਲੱਗਦਾ ਕਿ ਜਿਵੇਂ ਸੱਪ ਨੇ ਆਪਣੀ ਕਿਤੇ ਮਣੀ ਗਵਾਲੀ ਹੋਵੇ, ਜਿਸ ਤਰ੍ਹਾਂ ਉਹ ਵਿਆਕਲ ਹੋ ਗਿਆ, ਇਸ ਤਰ੍ਹਾਂ ਬੇਬਲ ਨੇ।
ਵਿਆਕਲ ਲੋਟਤ ਧਰ ਪਰ ਪਰੀ ਮ੍ਰਿਗੀ ਮਨੋ ਗਿਰੀ ਅਦ ਮਰੀ।
ਵਿਆਕਲ ਹੋ ਕੇ ਇਸ ਤਰ੍ਹਾਂ ਧਰਤੀ ਦੇ ਉੱਤੇ ਤੜਫ ਰਹੀਆਂ ਨੇ, ਜਿਸ ਤਰ੍ਹਾਂ ਮਾਨੋ ਕਿ ਹਿਰਨੀਆਂ ਦੋ ਅੱਧ ਮਰੀਆਂ ਹੋਈਆਂ ਤੜਫਦੀਆਂ ਨੇ।
ਹਾ ਸੁਤ ਹਾ ਪਤ ਕੈ ਤਨ ਤਾੜ ਕੂਕੈ ਤਜਤ ਕੇਸ ਸਿਰ ਪਾੜ।
ਹਾ ਸੁਤ ਹਾ ਪਤ, ਇੱਕ ਨੇ ਆਖਿਆ ਮਾਤਾ ਨਾਨਕੀ ਨੇ ਕਿ ਹੇ ਮੇਰੇ ਪੁੱਤਰ, ਦੂਜੀ ਮਾਤਾ ਗੁਜਰੀ ਨੇ ਆਖਿਆ ਕਿ ਹੇ ਮੇਰੇ ਪਤੀ, ਇਸ ਤਰ੍ਹਾਂ ਕਹਿੰਦੀਆਂ ਹੋਈਆਂ ਦੋਵਾਂ ਨੇ ਆਪਣੇ ਸਰੀਰ ਨੂੰ ਤਾੜਨਾ ਕੀਤੀ ਹੈ, ਭਾਵ ਕਿ ਉਹਨਾਂ ਨੇ ਆਪਣੇ ਸਰੀਰ ਨੂੰ ਕਸ਼ਟ ਦਿੱਤਾ ਹੈ। ਕੂਕੈ ਤਜਤ ਕੇਸ ਸਿਰ ਪਾੜੈ, ਨਾਲੇ ਕੂਕਦੀਆਂ ਨੇ ਰੋਂਦੀਆਂ ਨੇ ਉੱਚੀ ਉੱਚੀ ਤੇ ਨਾਲੇ ਸਿਰ ਦੇ ਜਿਹੜੇ ਵਾਲ ਨੇ ਉਹ ਉਖਾੜਦੀਆਂ।
ਪੁਰ ਬਾਸੀ ਤੀਆ ਸਭ ਆਈ ਕਰੁਣਾ ਰਸਪੁਰ ਬੜਿਓ ਮਹਾਈ।
ਅਨੰਦਪੁਰ ਨਗਰੀ ਦੇ ਵਿਚ ਰਹਿਣ ਵਾਲੀਆਂ ਜਿੰਨੀਆਂ ਵੀ ਔਰਤਾਂ ਸਨ ਉਹ ਸਾਰੀਆਂ ਮਿਲ ਕੇ ਘਰ ਦੇ ਵਿਚ ਆਈਆਂ ਨੇ। ਕਵੀ ਜੀ ਲਿਖਦੇ ਨੇ ਕਿ ਕਰੁਣਾ ਦਾ ਜਿਹੜਾ ਰਸ ਹੈ ਉਹ ਬਹੁਤ ਜ਼ਿਆਦਾ ਫੈਲ ਗਿਆ ਹੈ। ਉਸ ਵੇਲੇ ਕਵੀ ਜੀ ਬਿਆਨ ਕਰਦੇ ਨੇ ਕਿ ਪੂਰੀ ਨਗਰੀ ਦੇ ਵਿਚ ਮਾਤਮ ਛਾ ਗਏ।
ਇਤ ਗੁਰ ਦਸਮ ਗੁਰਦਤਾ ਪਾਈ ਜੀ ਤੂੰ ਮੋਹਣ ਸੰਗੋ ਸਾਈ।
ਦੂਜੇ ਪਾਸੇ ਸਤਿਗੁਰੂ ਗੋਬਿੰਦ ਸਿੰਘ ਗੁਰਦਿੱਤਾ ਪਾਈ ਜੀ ਤੂੰ ਮੋਹਣਾ ਤੇ ਸੰਗੋਸ਼ ਹੈ।
ਜੇਠਾ ਨੰਦ ਆਦਮ ਸੰਦ ਸਾਹਿਬ ਚੰਦ ਕਿਰਪਾਲ ਸੋ ਚੰਦ।
ਇਹਨਾਂ ਤੋਂ ਇਲਾਵਾ ਭਾਈ ਜੇਠਾ ਨੰਦ ਵਰਗੇ ਜਿਹੜੇ ਵੱਡੇ ਮਸੰਦ ਸਨ, ਸਾਹਿਬ ਚੰਦ ਤੇ ਮਾਮਾ ਕਿਰਪਾਲ ਜੀ, ਇਹ ਸਾਰੇ ਇਕੱਤਰ ਹੋਏ।
ਸੋਡੀ ਦੀਪ ਚੰਦ ਲਾਇਆਏ ਸਿੱਖ ਸੇਵਕ ਬਹੁ ਜੁਰੇ ਤਦਾਈ।
ਸੋਢੀ ਸਾਰੇ ਦੇ ਸਾਰੇ ਮਿਲ ਕੇ ਆ ਗਏ ਨੇ। ਕਵੀ ਜੀ ਲਿਖਦੇ ਨੇ ਕਿ ਸਿੱਖ ਸੇਵਕ ਬਹੁਤੇ ਸਾਰੇ ਇੱਕ ਜਗ੍ਹਾ ਦੇ ਉੱਤੇ ਜਮ੍ਹਾਂ ਹੋਏ।
ਜਲਦ ਪਥਾ ਬਿਆਕਲ ਦਿਲ ਸਭ ਕਾ ਤੋ ਪੀ ਰਚਿਓ ਬਿਵਾਨ ਅਜਬ ਕਾ।
ਗ੍ਰੰਥਕਾਰ ਜੀ ਬਿਆਨ ਕਰਦੇ ਨੇ ਭਾਵੇਂ ਸਾਰਿਆਂ ਦੇ ਮਨਾਂ ਦੇ ਵਿੱਚ ਵੱਡਾ ਸੋਗ ਸੀ, ਮਨ ਸਾਰਿਆਂ ਦੇ ਦੁਖੀ ਸਨ, ਪਰ ਤਾਵੇਂ ਸਤਿਗੁਰੂ ਜੀ ਦੇ ਸੀਸ ਦਾ ਸੰਸਕਾਰ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਬਹੁਤ ਸੋਹਣਾ ਅਜੀਬ ਕਿਸਮ ਦਾ ਜਿਹੜਾ ਵਿਵਾਨ ਹੈ ਉਹਨੂੰ ਸਜਾਇਆ ਹੈ, ਉਹਦੀ ਤਿਆਰੀ ਕੀਤੀ ਹੈ, ਜਿਹਦੇ ਵਿੱਚ ਰੱਖ ਕੇ ਤੇ ਫਿਰ ਸਤਿਗੁਰੂ ਤੇਗ ਬਹਾਦਰ ਦੇ ਸੀਸ ਦਾ ਸੰਸਕਾਰ ਕਰਨਾ ਹੈ। ਸੋ ਇਸ ਪ੍ਰਕਾਰ ਦੇ ਨਾਲ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਕਰਨ ਦੀ ਤਿਆਰੀ ਸਾਰੇ ਕਰ ਰਹੇ ਨੇ। ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੂਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰ।